ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਭਾਈ ਸਿੰਘਾਂ ਦੀ ਪਰਖ ਹੋਈ ਹੈ, ਭਾਈ ਸਿੰਘਾਂ ਜੀ ਉਸ ਪਰਖ ਚੋਂ ਖਰੇ ਉਤਰੇ ਹਨ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਿੱਖੀ ਪਰਖਣ ਵਾਸਤੇ ਚੱਲੇ ਹਨ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਨਮੋ ਸਾਰਦਾ ਕੋ ਸਦਾ ਸੁਮਤ ਹਿਰਦੇ ਪ੍ਰਕਾਸ਼।
ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਹ ਪ੍ਰਚੰਡ ਸ਼ਕਤੀ ਜਿਹੜੀ ਸਾਡੀ ਬਾਣੀ ਨੂੰ ਚੇਤਨਾ ਦਿੰਦੀ ਹੈ। ਜੋ ਅਸੀਂ ਬੋਲ ਰਹੇ ਹਾਂ ਇਹ ਆਪਣੇ ਆਪ ਨਹੀਂ ਪਏ ਬੋਲਦੇ, ਇਹਨਾਂ ਬੋਲਾਂ ਵਿੱਚ ਪਰਮੇਸ਼ਰ ਦੀ ਚੇਤਨਾ ਤਾਂ ਬੋਲ ਰਹੇ ਹਾਂ। ਜੇ ਉਹ ਚੇਤਨਾ ਨਾ ਹੋਵੇ ਤੇ ਮੁਰਦਾ ਨਹੀਂ ਬੋਲ ਸਕਦਾ। ਤੋ ਉਹ ਜਿਹੜੀ ਅਕਾਲ ਪੁਰਖ ਦੀ ਸ਼ਕਤੀ ਹੈ ਉਹ ਸਾਡੇ ਹਿਰਦੇ ਚ ਸੁਮਤ ਦਾ ਪ੍ਰਕਾਸ਼ ਕਰਨ ਵਾਲੀ ਹੈ। ਹੇ ਮੇਰੇ ਹਿਰਦੇ ਚ ਸਦ ਬੁੱਧੀ ਤੇ ਸੁਮਤ ਦਾ ਪ੍ਰਕਾਸ਼ ਕਰਨ ਵਾਲੀ ਹੇ ਪ੍ਰਚੰਡ ਸ਼ਕਤੀ, ਤੈਨੂੰ ਮੇਰੀ ਨਮਸਕਾਰ ਹੈ।
ਕਿਰਪਾ ਧਾਰ ਪੂਰਨ ਕਰੋ ਸ਼੍ਰੀ ਗੁਰ ਕੋ ਇਤਿਹਾਸ।
ਪ੍ਰਭੂ ਜੀ ਸਾਡੇ ਤੇ ਕਿਰਪਾ ਧਾਰੋ, ਦਇਆ ਕਰੋ ਕਿ ਅਸੀਂ ਇਹ ਤੁਹਾਡੀ ਪਾਵਨ ਅੰਮ੍ਰਿਤਮਈ ਕਥਾ ਨੂੰ ਸੰਪੂਰਨ ਕਰ ਸਕੀਏ, ਇਹ ਪਾਵਨ ਕਥਾ ਨਿਰਵਿਘਨਤਾ ਸਹਿਤ ਲਿਖ ਸਕੀਏ। ਹੇ ਨਿਰੰਕਾਰ ਜੀ ਇਹ ਕਿਰਪਾ ਸਾਡੇ ਤੇ ਕਰੋ। ਇਹ ਅਰਦਾਸ ਮਹਾਕਵੀ ਕਵੀਰਾਜ ਭਾਈ ਸੰਤੋਖ ਸਿੰਘ ਜੀ ਕਰਦੇ ਹਨ।
ਜੋ ਭਾਈ ਸੁਣੀਏ ਸ਼੍ਰੀ ਤ੍ਰੇਹਣ ਕੁਲ ਮੋਰੰ।
ਭਾਈ ਬਾਲਾ ਜੀ ਇਹ ਕਥਾ ਸੁਣਾ ਰਹੇ ਨੇ ਗੁਰੂ ਅੰਗਦ ਸਾਹਿਬ ਦੇ ਦਰਬਾਰ ਚ, ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ, ਗੁਰਦੁਆਰਾ ਮੱਲ ਅਖਾੜਾ ਸਾਹਿਬ। ਗੁਰੂ ਅੰਗਦ ਸਾਹਿਬ ਨੂੰ ਕਥਾ ਸੁਣਾਉਂਦਿਆਂ ਕਹਿੰਦੇ, ਹੇ ਤ੍ਰੇਹਣ ਕੁਲ ਸਿਰਮੌਰ, ਹੇ ਬਾਬਾ ਫੇਰੂ ਨੰਦਨ ਜੀ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਦੀ ਕਥਾ ਸੁਣੋ।
ਪ੍ਰਭ ਕੀ ਕਥਾ ਅਗਾਰੀ ਔਰੰ।
ਪ੍ਰਭੂ ਜੀ ਦੀ ਹੋਰ ਕਥਾ ਹੈ, ਉਹ ਅੰਮ੍ਰਿਤਮਈ ਕਥਾ ਆਪ ਦੀ ਹੋਰ ਅੱਗੇ ਸਰਵਣ ਕਰੋ।
ਸਿੱਖੀ ਕੀ ਸਰਤਾ ਬਿਸਤਾਰੀ।
ਗੁਰੂ ਨਾਨਕ ਸਾਹਿਬ ਨੇ ਬੜਾ ਵੱਡਾ ਤਰਸ ਕੀਤਾ, ਕਿਰਪਾ ਕੀਤੀ ਔਰ ਗੁਰਸਿੱਖੀ ਦੀ ਸਰਤਾ, ਸਰਤਾ ਕਹਿੰਦੇ ਨੇ ਨਦੀ ਨੂੰ, ਗੁਰਸਿੱਖੀ ਦੀ ਨਦੀ ਦਾ ਪ੍ਰਵਾਹ ਗੁਰੂ ਨਾਨਕ ਸਾਹਿਬ ਨੇ ਚਲਾਇਆ ਸੰਸਾਰ ਚ। ਇਹ ਗੁਰਸਿੱਖੀ ਨੂੰ ਨਦੀ ਦੀ ਉਪਮਾ ਦੇ ਕੇ ਭਾਈ ਸੰਤੋਖ ਸਿੰਘ ਜੀ ਵਰਣਨ ਕਰ ਰਹੇ ਨੇ। ਨਦੀ ਦੀ ਉਪਮਾ ਦਿੱਤੀ, ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਿੱਖੀ ਦਾ ਦਰਿਆ, ਸਿੱਖੀ ਦੀ ਨਦੀ ਦਾ ਵਿਸਥਾਰ ਕੀਤਾ।
ਜੈ ਕੈ ਸਗਰੀ ਜਗਤ ਮਜਾਰੀ।
ਕੁਝ ਨਦੀਆਂ ਹੁੰਦੀਆਂ ਜਿਹੜੀਆਂ ਕੁਝ ਖਾਸ ਜਗਾਵਾਂ ਤੋਂ ਹੀ ਵਗ ਕੇ ਨਿਕਲਦੀਆਂ ਨੇ, ਉਹ ਸੱਜੇ ਖੱਬੇ ਹੋਰ ਪਾਸੇ ਨਹੀਂ ਜਾ ਸਕਦੀਆਂ। ਪਰ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਜਿਹੜੀ ਇਹ ਨਦੀ ਦਾ ਵਿਸਥਾਰ ਗੁਰੂ ਨਾਨਕ ਸਾਹਿਬ ਨੇ ਕੀਤਾ, ਇਹ ਦੇਸ਼ਾਂ ਵਿਦੇਸ਼ਾਂ ਚ ਸਾਰੇ ਸੰਸਾਰ ਵਿੱਚ ਇਹਦਾ ਵਿਸਥਾਰ ਹੋਇਆ, ਇਹ ਸਾਰੇ ਪਾਸੇ ਪਸਰੀ ਹੋਈ ਹੈ।
ਸਿੱਖਣ ਕੀ ਮਨ ਮੀਨ ਸਮਾਨਾ।
ਸਿੱਖੀ ਦੀ ਇਸ ਨਦੀ ਵਿੱਚ ਗੁਰੂ ਕੇ ਜਿਹੜੇ ਸਿੱਖ ਨੇ ਉਹਨਾਂ ਦੇ ਮਨ ਮੱਛੀ ਦੇ ਸਮਾਨ ਵਿਆਪਕ ਨੇ, ਜਿਵੇਂ ਮੱਛੀ ਪਾਣੀ ਚ ਰਹਿੰਦੀ ਹੈ, ਏਦਾਂ ਗੁਰਸਿੱਖੀ ਦੀ ਨਦੀ ਵਿੱਚ ਗੁਰਸਿੱਖਾਂ ਦੇ ਮਨ ਮੀਨ ਦੇ ਸਮਾਨ ਮਿਲੇ ਹੋਏ ਨੇ।
ਚਾਹੇ ਨਾ ਬਿਰਹਿ ਹੋਏ ਹੱਥ ਪ੍ਰਾਨਾ।
ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਵਿਛੋੜਾ ਪਵੇ ਇਸ ਗੁਰੂ ਕੀ, ਕਿ ਮੱਛੀ ਪਾਣੀ ਤੋਂ ਵੱਖਰੀ ਨਹੀਂ ਰਹਿ ਸਕਦੀ। ਤਿਵੇਂ ਜਿਹੜੇ ਗੁਰੂ ਕੇ ਸਿੱਖ ਨੇ ਉਹ ਇਸ ਗੁਰਸਿੱਖੀ ਰੂਪੀ ਨਦੀ ਤੋਂ ਵੱਖਰੇ ਹੋ ਕੇ ਨਹੀਂ ਰਹਿ ਸਕਦੇ।
ਲਾਗੀ ਕਰਨ ਸ਼ਬਦ ਅਭਿਆਸਾ।
ਗੁਰੂ ਕੇ ਸਿੱਖ ਸ਼ਬਦ ਅਭਿਆਸ ਵਿੱਚ ਜੁੜ ਗਏ ਹਨ, ਨਿਤਾ ਪ੍ਰਤੀ ਬਹੁਤ ਗੁਰਸਿੱਖ ਸ਼ਬਦ ਅਭਿਆਸ ਦੀ ਕਮਾਈ ਕਰਦੇ ਹਨ। ਖਾਲਸਾ ਜੀ ਸ਼ਬਦ ਅਭਿਆਸ ਕੀ ਹੈ? ਜੋ ਸ਼ਬਦ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਉਹਦਾ ਪੁਨਾ ਪੁਨਾ ਜਾਪ ਕਰਨਾ, ਬਾਰੰਬਾਰ ਉਹਨੂੰ ਜਪਣਾ, ਉਹਨੂੰ ਕਹਿੰਦੇ ਨੇ ਅਭਿਆਸ, ਨਾਮ ਅਭਿਆਸ। ਤੋ ਜਿਤਨੇ ਗੁਰੂ ਕੇ ਸਿੱਖ ਨੇ ਉਹ ਸ਼ਬਦ ਦਾ ਅਭਿਆਸ ਕਰਦੇ ਹਨ।
ਸਿਮਰਨ ਸਤ ਨਾਮ ਪ੍ਰਕਾਸ਼ਾ,
ਸਭ ਪਾਸੇ ਸਤਿਗੁਰੂ ਜੀ ਨੇ ਪਰਮੇਸ਼ਰ ਦੇ ਸੱਚੇ ਨਾਮ ਦੇ ਸਿਮਰਨ ਦਾ ਪ੍ਰਕਾਸ਼ ਕੀਤਾ। ਨਾਮ ਦੀ ਮਹਿਮਾ ਸਾਰੇ ਜਗਤ ਵਿੱਚ ਪ੍ਰਗਟ ਕੀਤੀ ਹੈ।
ਸਿੱਖੀ ਪਾਉ ਦੇਖ ਬੇਹਤਾ,
ਸਿੱਖੀ ਦਾ ਭਾਉ ਵੇਖਣ ਲਈ ਕਿ ਗੁਰਸਿੱਖਾਂ ਦੇ ਵਿੱਚ ਕਿੰਨਾ ਕੁ ਪ੍ਰੇਮ ਹੈ। ਸਿੱਖ ਤਾਂ ਬਹੁਤ ਪਸਥਾਰ ਹੋ ਗਿਆ, ਪਰ ਉਹਨਾਂ ਦਾ ਭਾਉ ਵੇਖਣਾ, ਉਹਨਾਂ ਦਾ ਪ੍ਰੇਮ ਪਰਖਣਾ। ਗੁਰੂ ਦੇ ਕੋਲ ਖਾਲਸਾ ਜੀ ਇਹ ਅਥੋਰਿਟੀ ਹੈ, ਗੁਰੂ ਕੋਲੇ ਹੱਕ ਹਕੂਕ ਨੇ ਕਿ ਉਹ ਆਪਣੇ ਸਿੱਖ ਦੀ ਪਰਖ ਕਰਨ ਵਾਸਤੇ ਕਦੇ ਵੀ ਕਿਸੇ ਸਮੇਂ ਵੀ ਕੋਈ ਵੀ ਕਸਵੱਟੀ ਲਾ ਸਕਦਾ। ਗੁਰੂ ਦੇ ਕੋਲੇ ਹੱਕ ਨੇ, ਸਿੱਖ ਕੋਲ ਕੋਈ ਹੱਕ ਨਹੀਂ ਕਿ ਉਹ ਗੁਰੂ ਦੀ ਪਰਖ ਕਰੇ। ਗੁਰੂ ਕੋਲੇ ਹੱਕ ਰਾਖਵੇਂ ਨੇ, ਕਦੇ ਵੀ ਕਿਸੇ ਵੀ ਸਮੇਂ ਉਹ ਆਪਣੇ ਸਿੱਖ ਦੀ ਪਰਖ ਕਰ ਸਕਦਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਦਾ ਭਾਉ ਪਰਖਣਾ, ਪ੍ਰੇਮ ਪਰਖਣਾ, ਉਹਦੇ ਵਾਸਤੇ ਸੰਕਲਪ ਹੋਇਆ।
ਗਮਨ ਕੀਨ ਬੇਦੀ ਕੁਲ ਕੇਤਾ,
ਸਿੱਖਾਂ ਦਾ ਪ੍ਰੇਮ ਪਰਖਣ ਲਈ ਬੇਦੀਆਂ ਦੀ ਕੁਲ ਦੇ ਕੇਤ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਚੱਲੇ।
ਮੁਝ ਕੋ ਆਪਣੇ ਲੀਨ ਸੰਗਾਰੇ,
ਭਾਈ ਬਾਲਾ ਜੀ ਕਹਿੰਦੇ ਮੈਨੂੰ ਵੀ ਸਤਿਗੁਰਾਂ ਨੇ ਆਪਣੇ ਨਾਲ ਲੈ ਲਿਆ।
ਪਹੁੰਚੇ ਇੱਕ ਪੁਰ ਜਾਏ ਮਜਾਰੇ,
ਚੱਲ ਕੇ ਇੱਕ ਨਗਰ ਦੇ ਵਿੱਚ ਪਹੁੰਚੇ।
ਸਿੱਖ ਤਿਖਾਣ ਬਸੀ ਤੇ ਥਾਨਾ,
ਉੱਥੇ ਇੱਕ ਤਰਖਾਣ ਸਿੱਖ ਰਹਿੰਦਾ ਸੀ। ਤਰਖਾਣ ਸਿੱਖ ਆਪਣੇ ਆਪ ਨੂੰ ਰਾਮਗੜੀਆ ਸਿੱਖ ਕਹਾਉਣਾ ਪਸੰਦ ਕਰਦੇ ਹੈ, ਕਿਉਂਕਿ ਜਦੋਂ ਜੱਸਾ ਸਿੰਘ ਜੀ ਰਾਮਗੜੀਏ ਨੇ ਰਾਮਗੜੀਆ ਮਿਸਲ ਚਲਾਈ, ਉਸ ਤੋਂ ਬਾਅਦ ਫਿਰ ਇਹ ਰਾਮਗੜੀਏ ਹੋ ਗਏ। ਖੈਰ, ਗੁਰਸਿੱਖਾਂ ਵਿੱਚ ਜਾਤੀ ਬਰਾਦਰੀ ਦਾ ਭਾਵ ਨਹੀਂ ਹੈ। ਜਾਤ ਪਾਤ ਤੋਂ ਉੱਪਰ ਉੱਠ ਕੇ ਗੁਰੂ ਕੇ ਸਿੱਖ ਨਿਰੰਕਾਰ ਦੀ ਬੰਦਗੀ ਨੂੰ ਆਪਣਾ ਮੁੱਖ ਨਿਯਮ ਸਮਝਦੇ ਹਨ। ਤੋ ਗਰੀਬ ਨਵਾਜ ਸਤਿਗੁਰੂ ਜੀ ਇੱਕ ਸਿੱਖ ਦੇ ਘਰ ਆਏ ਨੇ, ਇਹ ਤਰਖਾਣ ਲੱਕੜੀ ਦਾ ਕੰਮ ਕਰਦਾ ਸੀ ਤਾਂ ਇਹਨੂੰ ਤਰਖਾਣ ਲਿਖਿਆ। ਲੱਕੜ ਦਾ ਕੰਮ ਕਰਨ ਵਾਲਾ ਇੱਕ ਤਰਖਾਣ ਸਿੱਖ ਹੈ, ਉਹਦੇ ਘਰ ਆਏ ਹਨ।
ਜੈ ਕੀ ਅਲਪ ਚਲੇ ਗੁਜ਼ਰਾਨਾ,
ਘਰ ਵਿੱਚ ਗਰੀਬੀ ਸੀ, ਸਿੱਖ ਦੇ ਗਰੀਬੀ ਸੀ ਪਰ ਸਿੱਖੀ ਬਹੁਤ ਸੀ, ਗਰੀਬੀ ਸੀ ਪਰ ਸਿੱਖੀ ਸੀ ਗੁਰੂ ਦੀ। ਹੁਣ ਘਰਾਂ ਵਿੱਚ ਅਮੀਰੀ ਤਾਂ ਆ ਗਈ ਹੈ, ਸਿੱਖੀ ਦੂਰ ਤਲੀ ਚਲੀ ਜਾ ਰਹੀ ਹੈ। ਇਸ ਗੁਰੂ ਕੇ ਸਿੱਖ ਦੇ ਘਰ ਵਿੱਚ ਗਰੀਬੀ ਹੈ, ਗੁਜਰਾਨ ਅਲਪ ਚਲਦੀ ਹੈ।
ਕਰੇ ਸੇਵ ਸਿੱਖਨ ਕੀ ਸੋਏ,
ਪਰ ਇਹਦੀ ਭਾਵਨਾ ਇਹੋ ਜਿਹੀ ਸ਼ੁੱਧ ਹੈ, ਭਾਵੇਂ ਘਰ ਚ ਗਰੀਬੀ ਹੈ, ਦੋ ਵੇਲੇ ਪ੍ਰਸ਼ਾਦਾ ਨਹੀਂ ਪੱਕਦਾ, ਪਰ ਆਏ ਗਏ ਗੁਰਸਿੱਖਾਂ ਦੀ ਸੇਵਾ ਜ਼ਰੂਰ ਕਰਦਾ। ਕੋਈ ਸਿੱਖ ਆ ਜਾਏ, ਉਹਦੇ ਭੋਜਨ ਦਾ ਪ੍ਰਬੰਧ, ਉਹਦੇ ਵਿਸ਼ਰਾਮ ਦਾ, ਉਹਨੂੰ ਜਲ ਪਾਣੀ ਛਕਾਉਣ ਦਾ, ਉਹਦੇ ਚਰਨਾਂ ਦੀ ਮੁੱਠੀ ਚਾਪੀ ਕਰਨ ਦਾ, ਇਹ ਸੇਵਾ ਜਿਹੜੀ ਹੈ ਇਹ ਸਿੱਖ ਕਰਦਾ।
ਅਸਨੇ ਅਚਾਵੇ ਜੋ ਕਰ ਹੋਏ,
ਘਰ ਵਿੱਚ ਜਿਹੜਾ ਵੀ ਭੋਜਨ ਹਾਜ਼ਰ ਹੁੰਦਾ ਉਸ ਵੇਲੇ ਆਪ ਨਹੀਂ ਛਕਦਾ, ਪਹਿਲਾਂ ਘਰ ਵਿੱਚ ਆਏ ਹੋਏ ਉਸ ਸਿੱਖ ਨੂੰ ਚਕਾਉਂਦਾ।
ਸਾਂਝ ਜੇ ਹੋਏ ਨਾ ਪ੍ਰਾਪਤ ਪ੍ਰਾਤ,
ਪਰ ਗਰੀਬੀ ਦਾ ਆਲਮ ਇਹੋ ਜਿਹਾ ਸੀ ਘਰ ਵਿੱਚ ਕਿ ਜੇ ਸ਼ਾਮ ਨੂੰ ਰੋਟੀ ਪੱਕ ਜਾਂਦੀ ਹੈ, ਤਵਾ ਤਪ ਜਾਂਦਾ ਤੇ ਸਵੇਰੇ ਪ੍ਰਸ਼ਾਦਾ ਨਹੀਂ ਸੀ ਪੱਕਦਾ। ਹਾਂਜੀ,
ਹੱਥ ਨਾ ਆਏ ਆਹਾਰ ਅਕਾਤ,
ਜੇ ਕਈ ਵਾਰ ਸਵੇਰੇ ਪੱਕ ਜਾਣਾ ਤੇ ਫਿਰ ਸ਼ਾਮ ਨੂੰ ਪਕਾਉਣ ਜੋਗੇ ਨਹੀਂ ਸੀ ਹੁੰਦਾ। ਪਰ ਕਈ ਵਾਰੀ ਤਾਂ ਇਹੋ ਜਿਹਾ ਵੀ ਆਲਮ ਕਿ ਦੋ ਦੋ ਦਿਨ ਵੀ ਭੋਜਨ ਪ੍ਰਾਪਤ ਨਹੀਂ ਸੀ ਹੁੰਦਾ।
ਜੋ ਕਰ ਹੋਵੇ ਸਿੱਖਣ ਖਵਾਏ,
ਜੋ ਘਰ ਵਿੱਚ ਉਸ ਵੇਲੇ ਹਾਜ਼ਰ ਹੁੰਦਾ, ਥੋੜੀ ਬਹੁਤ ਕਿਰਤ ਕਮਾਈ ਕਰਦਾ, ਉਹ ਗੁਰਸਿੱਖਾਂ ਨੂੰ ਚਕਾ ਦਿੰਦਾ।
ਨੈ ਜੇ ਹੋਏ ਤਬ ਜਾਚ ਸੁਲਿਆਵੇ,
ਤੇ ਕਈ ਵਾਰ ਜੇ ਕੋਈ ਸਿੱਖ ਆ ਜਾਏ ਘਰ ਚ ਤੇ ਆਪ ਭੋਜਨ ਭਾਵੇਂ ਭੁੱਖਾ ਬੈਠਾ ਹੋਵੇ, ਪਰ ਹੁਣ ਵੇਖਦਾ ਵੀ ਕੋਈ ਗੁਰੂ ਕਾ ਸਿੱਖ ਆਇਆ, ਇਹਨੂੰ ਕਿਵੇਂ ਭੁੱਖਾ ਰੱਖਾਂ, ਵੀ ਮੈਂ ਤਾਂ ਫਾਕਾ ਕੱਟ ਲਾਂਗਾ, ਇਹਨੇ ਫਿਰ ਮੰਗਣ ਟੁਰ ਜਾਣਾ, ਜਾ ਕੇ ਮੰਗ ਕੇ ਲਿਆਉਣਾ। ਭਾਈ ਗੁਰੂ ਕੇ ਸਿੱਖ ਆਏ ਨੇ ਘਰ ਚ, ਉਹਨਾਂ ਨੂੰ ਭੋਜਨ ਛਕਾਉਣਾ, ਮੰਗ ਕੇ ਜੇ ਕੁਝ ਮਿਲ ਜਾਣਾ ਤੇ ਉਹ ਲਿਆ ਕੇ ਚਕਾਉਣਾ।
ਦੋਹਰਾ जावै जाचन सिख हित निज हित जात न सोए।
कोई सिख आ जे उना वास्ते मंगन टुर जांदा है, पर जे किते आप घर कला होवे प्रशादा ना पके ते अपने वास्ते नहीं कदे मंगन जांदा। पराए हित वास्ते दूजियां वास्ते गुरसिखां वास्ते मंगन जरूर चला जांदा है।
ज्यों त्यों असन करावई सिख आए जे कोई।
कोई सिख आ जाए जिवें किवें करके ओनू भोजन छकाउंदा है, जो मर्जी करना पवे जिथो मर्जी मंग के लियाउणा पवे, कुछ बेचना पवे गिरवी धरना पवे, ए किसे ना किसे तरीके अपने घर विच आए हुए सिख नू भोजन छकाउंदा है।
जो पई पहुंचे तै निकेत प्रभ जाए।
सतगुरु जी एदा भाव परखण लई सिख नू निहाल करन लई गरीब नवाज साहब जी इस तरखान सिख दे घर चल के आए।
बंधन करई सिख तब ताए।
इस सिख ने बड़े प्रेम नाल सतगुरां दे चरणां विच बंदना कीती।
निज नारी सो गिरा उचारी।
अपनी घरवाली नू सिख ने बचन कहा, भगवान ने सुन
तूरन करो आहार तैयारी।
एदा कर भी प्रशादा तैयार कर।
कयो तिया तू सब किछ जाने।
घरवाली भी बड़ी सती सी, उन्हें आख्या पति देव जी तुसी सब कुछ जानदे हो भी घर दी की परिस्थिति है, तुहाडे कोलों कुछ लुकिया छिपिया नहीं होया।
भोजन होवे जे अन्न आने।
प्रशादा ता पक्के जे घर सीधा होवे, अन्न होवे आटा होवे ता प्रशादा पकना, घर विच ता एक दाना भी नहीं अन्न दा।
क्यों सुन के गमनियो पुरमाई।
ए सुन के ओ सिख नगर दे विच गया।
जै को जाचे दे सुनाही।
जेदे कोलो जाके मंगदा ओ देंदा नहीं। हुण रोज रोज कौन देवे, एक दिन दी गल होवे ता मंग लियावे, रोज कौन देवे। जेदे कोल भी मंगन जावे ओ ना देवे।
दोहरा सिखन मिस ए मांग के करते अपन गुजरान।
लोक इनू ताना मार के कहन लगे, कहंदे सिखां नू खवान दे बहाने अपना ढिड भरदा, मंग के लै जांदा। सानू कहंदा मैं सिखां नू छकाणा, ते ढिड अपना भरदा गुजरान ए अपनी करदा।
अस कह दियो ना किछ तिसु बैठो छूछा आन।
जेड़े घर चो भी मंगे सब ने जवाब दे दिता, कितों भी अन्न दा दाना नहीं मिलिया, खाली हाथ आके बह गया।
जो पई तिस दिन राजे छिंज पवाई।
परमेश्वर वल्लों जदों अकाल पुरख ने ढोई लानी होवे ला दिंदा, कहंदे उसे दिन राजा सी जेड़ा नगर दा उन्हें छिंज पवाई। छिंज का दी पलवानी दी छिंज ओने रखी हुई सी।
इसके चित चिंता अति आई।
हुण इस सिख दे मन च बड़ी चिंता बड़ा फिकर है।
कहे कहां ते अन्न कुवारो।
सोचदा भी घर विच महाराज जी आए ने ते उहनां नूं भोजन किवें छकावां, क्योंकि इहनूं इह नहीं सी पता भी गुरु नानक साहब ने पातशाह ने स्वरूप ही इहो जिहा बनाया। इन्हें वेख्या भी कोई गुरु का सिख है महात्मा ने, सोचदा किवें उन्हां नूं भोजन छकावां, किवें उन्हां दे वास्ते भोजन दा प्रबंध करां।
तिक मोए रहे जे बिना आहारो।
मेरे ते तरकार है जे मेरे घर विच आए ऐसे महान गुर सिख भोजन तो बिना भुखे रहन। कहिंदा फिर तां मेरा जीवन ही तरकार है।
देखन चले अनेक तमाशा।
बार गली च बैठा है बाजार च, सोची जांदा की करा। इन्हे नू इन्हे कुछ लोग वेखे जांदे हुए भी ओ बाजार चो लंघ रहे ने।
पूजत पयो सुनर इक पासा।
उन्हां जांदे लोकां नू इन्हे पुछया, एक बंदे नू खड़ा करके पुछया,
कहां जाओ तिन दीन बताई।
उन्हें पुछया, हां भाई किधर चले हो। ਤਾਂ ਉਹਨੇ ਅੱਗੋਂ ਆਪਣੇ ਬਾਰੇ ਦੱਸਿਆ,
ਭੂਪ ਵੈਰ ਛਿੰਜ ਪਵਾਈ।
ਕਹਿੰਦਾ ਭਾਈ ਨਗਰ ਤੋਂ ਬਾਹਰ ਸਾਡੇ ਰਾਜੇ ਨੇ ਛਿੰਜ ਪਵਾਈ ਹੈ, ਯਾਨੀ ਕਿ ਉਹਨੇ ਅਖਾੜਾ ਰੱਖਿਆ ਹੋਇਆ ਮੱਲਾਂ ਦਾ।
ਸੈਸ ਰੁਪਈਏ ਜੀਤੇ ਲੀਵੇ,
ਜਿਹੜਾ ਉਥੇ ਜਿੱਤੇਗਾ ਨਾ ਛਿੰਜ ਵਿੱਚ, ਜਿਹੜਾ ਉਥੇ ਜਿੱਤੇਗਾ ਉਹਦੇ ਪਹਿਲਵਾਨ ਨੂੰ ਹਰਾਵੇਗਾ ਉਹਨੂੰ 1000 ਰੁਪਈਆ ਝੰਡੀ ਦਾ ਮਿਲਣਾ। 1000 ਰੁਪਈਏ ਦੀ ਝੰਡੀ ਰੱਖੀ ਹੈ, ਜਿਹੜਾ ਲੈ ਜਾਏਗਾ ਬਾਜੀ ਮਾਰ ਕੇ ਝੰਡੀ ਦੀ ਉਹਨੂੰ 1000 ਰੁਪਈਆ ਮਿਲੇਗਾ।
ਹਾਰੇ ਅਰਧ ਤਾਹੇ ਤੇ ਦੇਵੇ,
ਕਹਿੰਦੇ ਉਹ ਪਹਿਲਵਾਨ ਇੰਨਾ ਬਲੀ ਹੈ ਵੀ ਉਹਦੇ ਨਾਲ ਕੋਈ ਘੁਲਣ ਨੂੰ ਰਾਜੀ ਨਹੀਂ, ਤੇ ਉਹਨੇ ਦੂਜੀ ਇਹ ਵੀ ਸ਼ਰਤ ਨਾਲ ਰੱਖੀ ਹੈ ਵੀ ਜੇ ਕੋਈ ਨਾ ਜਿੱਤ ਸਕਿਆ ਸਾਡੇ ਪਹਿਲਵਾਨ ਕੋਲੋਂ ਹਾਰ ਗਿਆ, ਕਹਿੰਦਾ ਹਾਰਨ ਵਾਲੇ ਨੂੰ ਵੀ 500 ਰੁਪਈਆ ਮਿਲੇਗਾ, ਜਿੱਤਣ ਵਾਲੇ ਨੂੰ 1000 ਰੁਪਈਆ, ਤੇ ਜੇ ਹਾਰ ਗਿਆ ਹਾਰਨ ਵਾਲੇ ਨੂੰ ਵੀ ਸਾਡੇ ਪਹਿਲਵਾਨ ਕੋਲ ਜਿਹੜਾ ਹਾਰੇਗਾ ਉਹਨੂੰ 500 ਰੁਪਈਆ ਮਿਲੇਗਾ।
ਸੁਣ ਕੇ ਹਰਕ ਚੱਲਿਓ ਤੇ ਥਾਈ,
ਸਿੱਖ ਨੇ ਜਦੋਂ ਸੁਣਿਆ ਇਹਦੇ ਅੰਦਰ ਖੁਸ਼ੀ ਨਾਲ ਖੁਸ਼ੀ ਨਾ ਮੇਵੇ ਵੀ ਇਹ ਤਾਂ ਦੋਵੇਂ ਪਾਸੇ ਗੱਲਾਂ ਬਣ ਗਈਆਂ, ਜੇ ਹਾਰ ਵੀ ਗਏ ਤਾਂ ਵੀ ਮਿਲੇਗਾ, ਉਹਨੂੰ ਇਹ ਨੀ ਚਿੰਤਾ ਵੀ ਜਦੋਂ ਪਹਿਲਵਾਨ ਨੇ ਪਕੜ ਕੇ ਆਪਣੀਆਂ ਬਾਹਾਂ ਚ ਨਪੀੜਿਆ ਤੇ ਮੇਰੀਆਂ ਹੱਡੀਆਂ ਦਾ ਚੂਰਮਾ ਬਣਾ ਸਕਦਾ, ਲੱਤ ਬਾਂਹ ਤੋੜ ਸਕਦਾ, ਜਾਨ ਜਾ ਸਕਦੀ ਹੈ, ਉਹਨੂੰ ਇਹ ਫਿਕਰ ਨਹੀਂ। ਉਹਨੇ ਸੋਚਿਆ ਵੀ ਜੇ ਹਾਰਾਂਗੇ ਵੀ ਤੇ 500 ਰੁਪਈਆ ਤਾਂ ਮਿਲੇਗਾ ਨਾ, ਉਹਦੇ ਨਾਲ ਜਾ ਕੇ ਸਾਹਿਬ ਦੀ ਸੇਵਾ ਕਰਾਂਗੇ, ਲੰਗਰ ਪ੍ਰਸ਼ਾਦਾ ਛਕਾਵਾਂਗੇ। ਇਹ ਮਨ ਚ ਖੁਸ਼ੀ ਦੇ ਨਾਲ ਉਸ ਪਾਸੇ ਟੁਰ ਪਿਆ।
ਯੁਕਤ ਮਲ ਬੋ ਨਰ ਇਕ ਠਾਈ,
ਕਹਿੰਦੇ ਉੱਥੇ ਪਹਿਲਵਾਨ ਖੜਾ, ਆਲੇ ਦੁਆਲੇ ਬਹੁਤ ਸਾਰੇ ਲੋਕ ਛਿੰਜ ਵੇਖਣ ਆਏ ਹੋਏ ਨੇ।
ਭਇਓ ਮਲ ਕੇ ਸਨਮੁਖ ਜਬਈ,
ਹੁਣ ਉੱਥੇ ਐਲਾਨ ਹੋ ਰਿਹਾ ਉਹ ਕਿਹੜਾ ਪਹਿਲਵਾਨ ਆਵੇਗਾ ਇਹਦੇ ਨਾਲ ਕੁਸ਼ਤੀ ਲੜੇਗਾ, ਕੋਈ ਨਾ ਆਵੇ, ਬੜੇ ਬੜੇ ਪਹਿਲਵਾਨ ਖੜੇ ਪਿੱਛੇ ਹੋ ਗਏ ਵੀ ਇਹਦੇ ਨਾਲ ਘੁਲ ਕੇ ਤਾਂ ਇਹਨੇ ਤਾਂ ਛੱਡਣਾ ਨੀ ਕਿਸੇ ਨੂੰ ਮਾਰ ਮੁਕਾਉਣਾ। ਜਦੋਂ ਕੋਈ ਅੱਗੇ ਨਾ ਆਇਆ ਤੇ ਇਹ ਸਿੱਖ ਉਸ ਪਹਿਲਵਾਨ ਦੇ ਸਾਹਮਣੇ ਜਾ ਖਲੋਤਾ।
ਤੈ ਕੋ ਦੇਖ ਹਸੇ ਨਰ ਸਬਈ,
ਜਦੋਂ ਇਹ ਸਿੱਖ ਜਾ ਕੇ ਖਲੋਤਾ ਤੇ ਜਿੰਨੇ ਲੋਕ ਸੀ ਵੇਖ ਕੇ ਹੱਸਣ ਲੱਗ ਪਏ ਵੀ ਇਹ ਕਾਂਗੜੀ ਪਹਿਲਵਾਨ ਕਿੱਥੋਂ ਆ ਗਿਆ, ਵੀ ਸਰੀਰ ਹੱਡੀਆਂ ਦੀ ਮੁੱਠ ਸੀ ਜਿਹਦੇ ਘਰ ਪ੍ਰਸ਼ਾਦਾ ਵੀ ਕਦੇ ਪੱਕਦਾ ਕਦੇ ਨਹੀਂ ਪੱਕਦਾ, ਸਰੀਰ ਉਹਦਾ ਕਿੰਨਾ ਕੁ ਨਰੋਆ ਹੋਣਾ ਭਲਾ। ਇੱਕ ਗੱਲ ਯਾਦ ਰੱਖਿਓ ਗੁਰੂ ਖਾਲਸਾ ਜੀ, ਗੁਰੂ ਕੇ ਸਿੱਖ ਆਪਣੇ ਸਰੀਰਾਂ ਦੇ ਬਲ ਨਾਲ ਜਾਂ ਹਥਿਆਰਾਂ ਜਾਂ ਕਿਲਿਆਂ ਦੇ ਤਾਣ ਨਾਲ ਨਹੀਂ ਲੜੇ ਅੱਜ ਤੱਕ। ਜਿੰਨੀਆਂ ਲੜਾਈਆਂ ਗੁਰੂ ਕੇ ਖਾਲਸੇ ਨੇ ਸਿੱਖਾਂ ਨੇ ਲੜੀਆਂ ਨੇ ਆਪਣੇ ਗੁਰੂ ਦੇ ਤਾਣ ਤੇ ਗੁਰੂ ਦੇ ਬਲ ਤੇ ਲੜੀਆਂ ਨੇ। ਇਸ ਕਰਕੇ ਜਿੰਨੀਆਂ ਲੜਾਈਆਂ ਲੜੀਆਂ ਨੇ ਗੁਰੂ ਕੇ ਸਿੱਖਾਂ ਨੇ ਉਹਦੇ ਚ ਗੁਰੂ ਦੀ ਕਿਰਪਾ ਨਾਲ ਜਿੱਤ ਪ੍ਰਾਪਤ ਕੀਤੀ ਹੈ।
ਸਤਿ ਸ੍ਰੀ ਅਕਾਲ।
ਸਿੱਖ ਨੂੰ ਇਹ ਨਹੀਂ ਸੀ ਕਿ ਮੇਰੇ ਸਰੀਰ ਚ ਤਾਣ ਹੈ ਨਹੀਂ ਹੈ, ਕਹਿੰਦੇ ਜਾ ਖਲੋਤਾ ਸਾਹਮਣੇ। ਹਾਂਜੀ,
ਮਲ ਭੂਪ ਕੋ ਬਲੀ ਬਡੇਰਾ,
ਉਹ ਜਿਹੜਾ ਰਾਜੇ ਦਾ ਪਹਿਲਵਾਨ ਸੀ ਸਰੀਰ ਉਹਦਾ ਗੱਠਿਆ ਹੋਇਆ, ਕੱਲਾ ਕੱਲਾ ਅੰਗ ਉਹਦਾ ਵੱਖੋ ਵੱਖਰਾ ਦਿਸਦਾ, ਜਿੱਡੇ ਜਿੱਡੇ ਵੱਡੇ ਉਹਦੇ ਡੋਲੇ ਨੇ ਉਹਨਾਂ ਤਾਂ ਇਸ ਸਿੱਖ ਦਾ ਲਾਕੀ ਹੈ। ਬੜਾ ਹੈਰਾਨ ਉਹ ਮਲ ਵੀ ਵੇਖੇ ਵੀ ਇਹ ਲੜੇਗਾ ਮੇਰੇ ਨਾਲ, ਇਹ ਘੁਲੇਗਾ, ਹੋਰ ਕੋਈ ਆਵੇ ਨਾ ਉਹਦੇ ਸਾਹਮਣੇ। ਕਹਿੰਦੇ ਲੋਕ ਆਲੇ ਦੁਆਲੇ ਖਲੋਤੇ ਹੱਸ ਰਹੇ ਨੇ,
ਚੂਰਨ ਕਰੇ ਸਰਬ ਤਨ ਤੇਰਾ,
ਲੋਕ ਕਹਿਣ ਲੱਗੇ ਓਏ ਅਕਲ ਨੂੰ ਹੱਥ ਮਾਰ, ਕੀ ਕਰਦਾ ਤੂੰ ਇਸ ਪਹਿਲਵਾਨ ਨਾਲ ਲੜੇਗਾ, ਇਹਦੇ ਵੱਲ ਵੇਖ ਤੇ ਆਪਣੇ ਵੱਲ ਵੇਖ, ਇਹ ਤੇਰੇ ਸਰੀਰ ਨੂੰ ਚੂਰਨ ਬਣਾ ਕੇ ਰੱਖ ਦੇਗਾ, ਚੂਰਾ ਕਰਕੇ ਰੱਖ ਦੇਗਾ ਤੇਰੀਆਂ ਹੱਡੀਆਂ ਦਾ।
ਔਰ ਮੈਂ ਧਰ ਕੇ ਗਰਭ ਕੁਰੰਗਾ,
ਕਹਿੰਦੇ ਤੂੰ ਤਾਂ ਉਹ ਗੱਲ ਕੀਤੀ ਵੀ ਹਿਰਨ ਨੇ ਹੰਕਾਰ ਕਰ ਲਿਆ, ਹਿਰਨ ਉਹਨੇ ਹੰਕਾਰ ਕਰ ਲਿਆ,
ਚਾਹਿਓ ਲੜੇ ਕਿਹਰੀ ਸੰਗਾ,
ਉਹ ਹੰਕਾਰ ਕਰਕੇ ਆ ਗਿਆ ਵੀ ਮੈਂ ਬੱਬਰ ਸ਼ੇਰ ਨਾਲ ਲੜਨਾ, ਸ਼ੇਰ ਨਾਲ ਹੁਣ ਹਿਰਨ ਕਿਵੇਂ ਲੜ ਸਕਦਾ।
ਤਿਸ ਬਿਦ ਤੈ ਕਿਆ ਮਨ ਮੈਂ ਤਾਰੀ,
ਕਹਿੰਦੇ ਉਹ ਹਾਲਤ ਤੇਰੀ ਆ, ਤੂੰ ਕੀ ਸੋਚ ਕੇ ਆ ਗਿਆ ਸਿੱਖਾ, तू अपने मन च की धारण करके आया।
चहत मृत्यु को मल अगारी।
तू मौत चाहना इस पलवान दे हथों मरना चाहता है।
दोहरा बरजियो तिसको न रहो कयो जाए जे प्राण।
लोक बरजदे ने वो कहंदे ना जा अगे ना जा हाले आप समय मुड़िया पिछे। बड़िया ने बरजिया पर इस गुरु के सिख ने किसे दा बचन नहीं मन्या। कहन लगा भी मैं ता जाना ही है, लड़ांगा इहदे नाल भुलांगा ते जे भुलदिया मेरे प्राण चले भी गए।
इस ते शुभ ने काज को पर हित होवे हान।
कहंदा इहदे तो चंगा काम होर केड़ा होवेगा, मेरे गुरु वास्ते जे मेरे प्राण लेखे लगदे ने ता एहो जी मौत होर किथे मिल सकदी है। जे गुरु हित प्राण चले जान ता होर की चाहिदा है, ता बड़े लाभ दा सौदा। 500,000 दी ता इत्थे गल ही कोई नहीं। जे मेरे प्राण चले गए गुरु नमित ते जो मैनू मेरे गुरु दे चरणा चो मिलना है ओनू प्राप्त करन लई जे पूरी दुनिया दी दौलत एक पासे रख दित्ती जे नहीं प्राप्त हो सकदा। मैनू मेरे गुरु दी खुशी मिलनी है।
जो पई निकट मल के जब ही आयो।
कहंदे जदों सिख उस पलवान दे नेड़े आया चल के
अवलोकियो अस बचनी अलायो।
पलवान ने सिख वल वेख्या ते वेख के बोलिया
तू क्यों मौत चहत बिन आई।
कहंदे ओ सज्जना पलवान कहंदा सिख नू कहंदा बिना आई मौते क्यों मरदा, क्यों अपने हथी मौत नू आवाजा मारदा।
सुनत सिख ने सर्ब बताई।
सुन के सिख ने सारी गल उस पलवान नू दस दित्ती भी मैं क्यों आया, क्यों घुलना चाहना तेरे नाल। सिख ने वो सारा प्रसंग दस दिता भी मेरे साहब मेरे घर आए ने, मैं उना लई भोजन दा प्रबंध करना, घर माया नहीं, इथे तेरे को हारन वाले नू भी 500 मिलना ते जितन वाले नू 1,000 मिलना, मैं ता आया। सिख ने सारा प्रसंग उस पलवान नू दस दिता।
आए संत निकेत हमारे।
कहन लगा भी मेरे घर च महात्मा आए हन।
नहीं अन्न जो दियो आहारे।
मेरे घर च अन्न नहीं के मैं उना नू भोजन छका सका।
तिन के हितों लरने आयो।
मैं उना दे नमित तेरे नल कुलन वास्ते आया हां।
मृत्यु होए ते सुख अधिकायो।
जे मैं मर भी गया तेरे नल कुलदिया ते मैनू परलोक दा सुख प्राप्त हो जाना, मैनू मुक्ति दा दान मेरे गुरु दे चरणा चो मिल जाना।
साध साध सुन कान बखाना।
ये सुन के पलवान भी बड़ा प्रभावित होया, उन्हें आख्या सबाश है गुरु क्या लाला, तेरे ते सबाश है कि तू एक महात्मा दी सेवा करन वास्ते अपने प्राणा दा त्याग करन वास्ते भी तैयार हो गया, तू धन है। पलवान ने भी ओनू कहा
उत्तम मत तुम संत महाना।
लगे तेरा मत उत्तम है, तू जेड़े संतां दी सेवा करनी हो ता संत है नी, पर मेरी दृष्टि विच तू भी किसे संत तो घट नहीं, तू भी कोई महान उत्तम संत है।
पर स्वार्थ इत प्राण न प्यारे।
पराए दे नमित तू अपने प्राणा नू प्यारा नहीं कीता, तैं अपने प्राण त्यागण दी ठान लई है।
लरो निसंग मोर संघारे।
कहंदा निसंग होके मेरे नाल कोल फिकर ना कर। पलवान ने हौसला दे दिता, कहंदा निशंक होके मेरे नाल कोल ना कर।
दोहरा पिरे परस पर मिल तबे गिरियो मल तर ताए।
कहंदे जदों पिड़े ना परमेश्वर वालों ही खेड वरत गई, अकाल पुरख वालों ही खेड वरत गई। कहंदे सिख वालों कोई एहो जा दा लगा कि वह पलवान जेड़ा सी वह टह गया, ओदी कंड जेड़ी सी वह जमीन ते लग गई।
पर स्वार्थ को जान के ओज लगायो नाई।
वो पलवान दे भी कोई कर्म जागने सन, ओदे ते भी किरपा वरतनी सी, ਉਹਨੇ ਵੇਖਿਆ ਵੀ ਜੇ ਇਹ ਭਲੇ ਵਾਸਤੇ ਇੰਨਾ ਕੰਮ ਪਿਆ ਕਰਦਾ ਤੇ ਮੈਨੇ ਸੇਵਾ ਮੈਂ ਵੀ ਪਾਵਾਂ ਵਿੱਚ। ਉਹਨੇ ਆਪਣਾ ਬਾਲੀ ਨਹੀਂ ਲਾਇਆ, ਕਾਣ ਹੀ ਨਹੀਂ ਲਾਇਆ। ਇੱਕ ਇਹੋ ਜਿਹੀ ਘਟਨਾ ਪੰਜਵੇਂ ਪਾਤਸ਼ਾਹ ਦੇ ਵੇਲੇ ਵੀ ਵਰਤੀ। ਸਾਹਿਬਾਂ ਨੇ ਬਚਨ ਉਚਾਰੇ ਸਨ, ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ, ਬੜੇ ਬੜੇ ਹੰਕਾਰੀਆ ਨਾਨਕ ਗਰਭ ਗਲੇ। ਤੂੰ ਗਰੀਬ ਨਵਾਜ ਸਤਿਗੁਰੂ ਜੀ ਦੀ ਕਲਾ ਵਰਤਣੀ ਸੀ। ਇਹ ਭਲਵਾਨ ਮੱਲ ਜਿਹੜਾ ਸੀ ਹਾਰ ਗਿਆ, ਇਹਨੇ ਆਪਣਾ ਜ਼ੋਰ ਨਹੀਂ ਲਾਇਆ।
ਜੋ ਪਈ ਮੱਲ ਬਲੀ ਤਰ ਗਿਰਿਓ ਲਖਾਏ।
ਮੱਲ ਜਦੋਂ ਬੜਾ ਬਲੀ ਸੀ ਜ਼ਮੀਨ ਤੇ ਡਿੱਗਾ ਵੇਖਿਆ,
ਨਰ ਸਭਈ ਉਰਮੈ ਬਿਸਮਾਏ।
ਜਿੰਨੇ ਲੋਕ ਸੀ ਉਹ ਦੰਗ ਹੋ ਗਏ, ਹੈਰਾਨ ਹੋ ਗਏ ਵੀ ਇਹ ਕੀ ਖੇਡ ਵਰਤ ਗਈ।
ਉੱਤਮ ਬਸਤਰ ਨਿਰਪਤ ਪਹਿਰਾਏ।
ਰਾਜਾ ਵੀ ਬੜਾ ਖੁਸ਼ ਹੋਇਆ, ਉਹਨੇ ਇਸ ਸਿੱਖ ਨੂੰ ਸੱਦ ਕੇ ਵਧੀਆ ਪੁਸ਼ਾਕ ਜਿਹੜੀ ਸੀ ਉਹ ਪਵਾਈ।
ਗਿਨ ਕੈ ਸੈਸ ਅਨਾਮ ਦਿਵਾਏ।
ਇੱਕ ਹਜ਼ਾਰ ਰੁਪਇਆ ਉਹਨੇ ਗਿਣ ਕੇ ਇਸ ਗੁਰਸਿੱਖ ਨੂੰ ਦਿੱਤਾ।
ਭਇਓ ਮੱਲ ਕੇ ਹਿਰਦੇ ਗਿਆਨਾ।
ਉਧਰ ਜਿਹੜਾ ਉਹ ਮੱਲ ਸੀ, ਕਿਉਂਕਿ ਉਹਦੀ ਵੀ ਬੜੀ ਵੱਡੀ ਮੁਸ਼ਕਤ ਸੀ, ਜਿਹਨੇ ਆਪਣੀ ਇੱਜ਼ਤ, ਆਪਣਾ ਮਾਣ, ਰੁਤਬਾ ਸਭ ਕੁਝ ਮਿੱਟੀ ਚ ਮਿਲਾ ਦਿੱਤਾ ਔਰ ਕੇਵਲ ਆਪਣੇ ਆਪੇ ਨੂੰ ਨਿਵਾਰ ਕੇ ਇਹ ਸੋਚਿਆ ਵੀ ਜੇ ਇਹ ਐਡੀ ਸੇਵਾ ਪਿਆ ਕਰਦਾ ਤੇ ਮੈਂ ਕਿਉਂ ਨਾ ਕਰਾਂ। ਕਹਿੰਦੇ ਉਸ ਮੱਲ ਨੂੰ ਗੁਰੂ ਸਾਹਿਬ ਦੇ ਕੋਲ ਵੀ ਨਹੀਂ ਜਾਣਾ ਪਿਆ, ਉਹਦੇ ਹਿਰਦੇ ਚ ਆਤਮ ਗਿਆਨ ਦੀ ਸੋਝੀ ਪ੍ਰਗਟ ਹੋ ਗਈ, ਕਿਉਂਕਿ ਉਸ ਗੁਰਸਿੱਖ ਦੇ ਬਚਨਾਂ ਤੋਂ ਹੀ ਇੰਨਾ ਪ੍ਰਭਾਵਿਤ ਹੋ ਗਿਆ। ਸਿੱਖ ਗੁਰੂ ਦੇ ਦਰਸ਼ਨ ਕਰਕੇ ਆਇਆ, ਸਿੱਖ ਦੇ ਦਰਸ਼ਨ ਕਰਕੇ ਉਹਦੇ ਬਚਨ ਸੁਣ ਕੇ ਉਸ ਮੱਲ ਦਾ ਪਾਰ ਉਤਾਰਾ ਹੋ ਗਿਆ। ਕਿਉਂਕਿ ਗੁਰਬਾਣੀ ਦੀ ਜਿਹੜੀ ਕਲਾ ਹੈ ਨਾ, ਜਦੋਂ ਕੋਈ ਗੁਰਮੁਖ ਅਭਿਆਸੀ ਹੋ ਕੇ ਗੁਰਬਾਣੀ ਦਾ ਅਭਿਆਸ ਕਰਦਾ, ਨਿਤਨੇਮ ਕਰਦਾ, ਸਿਮਰਨ ਸਾਧਨਾ ਕਰਦਾ, ਆਪ ਤਾਂ ਉਤਰਦਾ ਹੀ ਹੈ, ਉਹ ਆਪਣੇ ਸੰਗੀਆਂ ਨੂੰ, ਸੰਗ ਕਰਨ ਵਾਲਿਆਂ ਨੂੰ ਵੀ ਉਤਾਰ ਲੈਂਦਾ ਹੈ। ਦੋਵਾਂ ਜਹਾਨਾਂ ਚ ਸੁਰਖਰੂ ਹੋ ਜਾਂਦੇ ਨੇ ਉਹ। ਕਹਿੰਦੇ ਉਸ ਮੱਲ ਨੇ, ਕਿਉਂਕਿ ਬੜਾ ਵੱਡਾ ਤਿਆਗ ਸੀ ਉਹਦਾ, ਉਹਨੇ ਆਪਣੀ ਸਾਰੀ ਜ਼ਿੰਦਗੀ ਦੀ ਇੱਜ਼ਤ ਜਿਹੜੀ ਸੀ ਉਹ ਦਾਅ ਤੇ ਲਾ ਦਿੱਤੀ। ਉਹਨੇ ਨਹੀਂ ਸੋਚਿਆ ਵੀ ਮੈਂ ਇਸ ਮਾੜੂ ਜੇ ਸਿੱਖ ਕੋਲੋਂ ਹਾਰਾਂਗਾ ਤਾਂ ਮੈਨੂੰ ਕੌਣ ਪੁੱਛੇਗਾ ਮੁੜ ਕੇ। ਉਹਨੇ ਆਖਿਆ ਹਾਰਨਾ, ਜਿਹੜੇ ਹਾਰ ਜਾਂਦੇ ਆ ਨਾ, ਗੁਰਮੁਖ ਹਾਰ ਚਲੇ ਗੁਰਮੁਖ ਜੱਗ ਜੀਤਾ, ਉਹ ਅਸਲ ਵਿੱਚ ਜੱਗ ਦੀ ਬਾਜੀ ਨੂੰ ਜਿੱਤ ਜਾਂਦੇ ਹਨ। ਇਹ ਭਲਵਾਨ ਭਵੇਂ ਹਾਰਿਆ ਪਰ ਸਤਿਗੁਰਾਂ ਦੀ ਦ੍ਰਿਸ਼ਟੀ ਵਿੱਚ ਜਿੱਤ ਗਿਆ, ਇਹਨੂੰ ਆਤਮ ਗਿਆਨ ਦੀ ਪ੍ਰਾਪਤੀ ਹੋ ਗਈ।
ਨਾਸਿਉ ਮੋਹ ਮਨੋਜ ਮਾਨਾ।
ਹਿਰਦੇ ਦਾ ਜਿੰਨਾ ਮੋਹ ਸੀ, ਜਿੰਨੀ ਮਾਣ ਦੀ ਬਿਰਤੀ ਸੀ, ਹੰਕਾਰ ਦੀ ਬਿਰਤੀ ਸੀ, ਸਭ ਨਸ ਗਈ।
ਲੈ ਕੇ ਸਿੱਖ ਸਦਨ ਮੈਂ ਆਇਓ।
ਉਧਰੋਂ ਸਿੱਖ ਖਿਲਤ ਲੈ ਕੇ, ਹਜ਼ਾਰ ਰੁਪਇਆ ਲੈ ਕੇ ਬੜੀ ਖੁਸ਼ੀ ਨਾਲ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ।
ਨਾਨਾ ਬਿਦਨ ਆਹਾਰ ਕਰਾਇਓ।
ਰਸਤ ਬਸਤ ਮੰਗਾ ਲਈ, ਅੰਨ ਪਾਣੀ ਮੰਗਾ ਲਿਆ, ਹਜ਼ਾਰ ਰੁਪਇਆ ਬਹੁਤ ਹੁੰਦਾ ਉਹਨਾਂ ਦਿਨਾਂ ਚ, ਤੇ ਕਈ ਤਰ੍ਹਾਂ ਦੇ ਪਕਵਾਨ। ਵੇਖੋ ਸਤਿਗੁਰਾਂ ਦੇ ਆਉਂਦਿਆਂ ਹੀ ਮਹਾਰਾਜ ਜੀ ਦੀ ਕਲਾ ਵਰਤ ਗਈ। ਮਹਾਰਾਜ ਨੌਵੇਂ ਪਾਤਸ਼ਾਹ ਬਾਬਤ ਆਪਾਂ ਪੜ੍ਹਦੇ ਆ ਨਾ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾ। ਕਿ ਜਦੋਂ ਸਤਿਗੁਰਾਂ ਨੂੰ ਸਿਮਰੀਏ, ਘਰ ਚ ਨੌ ਨਿਧਾਂ ਧਾ ਕੇ ਭੱਜ ਕੇ ਆ ਪਹੁੰਚਦੀਆਂ। ਕਿੱਥੇ ਜਿਸ ਸਿੱਖ ਦੇ ਘਰ ਭੰਗ ਪੁੱਜਦੀ ਪ੍ਰਸ਼ਾਦਾ ਨਹੀਂ ਸੀ ਪੱਕਦਾ, ਗੁਰੂ ਨਾਨਕ ਸਾਹਿਬ ਦੇ ਚਰਨ ਪੈਣ ਦੀ ਦੇਰੀ ਸੀ, ਉਸ ਘਰ ਦੇ ਵਿੱਚ ਭਾਂਤ ਭਾਂਤ ਦੇ ਪਕਵਾਨ ਪੱਕਣ ਲੱਗ ਪਏ। ਇਹ ਹੈ ਗੁਰੂ ਸਾਹਿਬ ਦੀ ਕਲਾ। ਕਿਉਂਕਿ ਜਿਸ ਵੱਲ ਸਤਿਗੁਰੂ ਜੀ ਹੋ ਜਾਣ, ਸਤਿਗੁਰੂ ਜੀ ਸਾਰੀਆਂ ਦਾਤਾਂ ਨੂੰ ਬਖਸ਼ ਦਿੰਦੇ। ਲਖਮੀ ਤੋਟ ਨ ਆਵਈ ਖਾਏ ਖਰਚ ਪਰਹੰਦਾ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹਛੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ। ਉਸੇ ਬਚਨ ਵਿੱਚ ਅੱਗੇ ਬਚਨ, ਲਖਮੀ ਤੋਟ ਨ ਆਵਈ ਖਾਏ ਖਰਚ ਰਹੰਦਾ, जेदे वल सतगुरु हुण उहनू लखमी दी भी तोट नहीं रहिंदी। जाका मीत साजन है समियां, तिस जन को कहो काकी कमियां। बा शरत है गुरु के सिख नू अपने गुरु ते भरोसा होना चाहिए, यकीन होना चाहिए, क्योंकि भरोसे किड्डा वड्डा भरोसा होवेगा इस सिख नू साहिब ते, कि किड्डे वड्डे पलवान नाल जा मत्था लाया, पता सी भी मेरे गुरु की कला वरतनी वरतनी। घर आया रस्ता बस्ता खुलिया आ गई, कई तरह के पकवान कई तरह दियां सब्जियां भाजियां बनिया, लंगर तैयार होया,
उत्तम थल बिठाई गुरपुरे,
बड़ा सोहना था। इन्हें पहला पोचा ला के लिपिया, अजकल ता जिवें पत्थर वगैरा लगे हुंदे है, साफ सफाई आपां कर लैने आ, जदों सतगुरां दा सरूप लैके जाणा होवे ते झाड़ू पोचा ला के फर्श धो लैने आ। उहनां वेलियां विच कच्चे थां हुंदे सन, गोबर लिया के गोबर नाल लिपना, फिर पोचा लाना चारे पासे ना, चिकनी मिट्टी लिया के उहदा परोला उहनूं कहिंदे हुंदे सन, ते उह परोला चारे पासे माइयां ने फेर के बड़ी सोहणी सजावट जी बना देनी, वी उत्थे बैठण वाला चंगा महसूस करे। इन्हें बड़ी सोहनी थां उत्तम थां तैयार कीता, उत्ते सोहना महाराज जी दा आसन लाया, फिर सतगुरु जी नूं बिठाया,
पंकज पाए पखारे रूरे,
महाराज जी दे सोहने जे चरण उह इस गुरसिख ने धोए, पहचाणिया भी तां दीन दुनिया दे मालक गुरु नानक साहब ने। सतगुरां दे चरण उस वेले इस गुरसिख ने धोए,
चरणामृत मुख पायो जबई,
चरण धो के ओ जेड़ा चरना वाला जल सी ओनू चरण पौल कहिंदे आ, ओ चरण पौल इस सिख ने अपने मुख विच पाई,
पाई त्रिलोकी की सुध तबई,
जदों ओ चरण पौल अपने मुख विच पाई, गुरु के सिख नू तिन्ना लोकां दा ज्ञान उपजाया, जिवें साहिब दा बचन है ना, पिंगल पर्वत पार परे खल चतर बकीता, अंदले त्रे भवन सूझया गुर भेट पुनीता। कहिंदे अन्ने नूं तिन्ना भवना दी सोझी हो गई, भी इह तिन भवन नश्वर ने नाशवान ने, इह जिस सत्ता दे आसरे टिके होए ने उह आत्मा परमात्मा सत स्वरूप है। कहिंदे इस सिख नूं त्रिलोकी दा ज्ञान हिरदे च उपजाया, जदों ओ चरण पौल छकी,
कृपा दृष्ट कर मोखे उदारा, तैको सगरो बंस उदारा।
सतगुरु जी ने अपनी कृपा दृष्टि करके ओनू उदार मुक्ति दा दान बख्शिया, कला इनू ही नहीं, सतगुरां ने इस सिख दे कई बंश उदार दिते, कई कुलां तार दित्तियां, इहदा सारा ही बंश महाराज जी ने पार उतार दिता।
पाओ बिलो के भोजन पायो,
अपने इस प्यारे सिख दा पाओ वेख के गरीब नवाज जी ने भोजन छकिया, प्रशादा छकिया है,
जिस प्रभ को जस दस दिश छायो,
जिस प्रभु दा जस, जिस प्रभु दी वडियाई गुरु नानक साहब दी दसा दिशावां विच छाई हुई है,
सोरजनी बस करते तामो।
ओ सतगुरु जी अपने एक गरीब जे सिख दे घर रात रह के बतीत कर रहे ने, अपने निमाणे गरीब सिख दे घर रात कट्टी है सतगुरां ने, रात इस सिख दे घर रह के इनू कृतार्थ करके महाराज अगले दिन चले हन।
कीन गमन पहुंचे एक ग्रामो,
चले ते चल के एक नगर विच पहुंचे,
तिस में रहे सिख तन हीना,
उस नगर विच भी एक सिख दा घर है, वो भी तन हीना गरीब सिख है। गरीब नवाज सतगुरु सच्चे पातशाह जी महाराज, गरीबा नू नवाजन वाले गरीब नवाज ने गुरु खालसा जी। महाराज जी ने आख्या इन्हां गरीबां नूं ही मैं पातशाहियां देना, इन्हां नूं राजे बनाउणा, इन गरीब सिखन को दहो पातशाही याद करें हमरी गुरियाई। आख्या इन्हां गरीबां नूं मैं पातशाह, जिहड़े तुहानूं दसदे ने ना भी गरीबड़े ने, महाराज कहते पातशाह होणगे इन्हां दे सिरां ते राज भाग दे तिलक होणगे ते बादशाह होणगे। ते महाराज जी ने जो कहा होया भी सतगुरु सच्चे पातशाह दे बचना नाल खालसे दा राज रहा, मिसलां दा राज रहा। मिसलां दे राज तो बाद जो राज कठा होया महाराजा रणजीत सिंह दा राज, तो मिसलां वेले ही राज भाग शुरू हो गया। तो महाराज जी ने बख्शिश करनी सी, कहिंदे जेड़े नगर विच आए ने भी एक गरीब सिख है।
आए तभी तिन दर्शन कीना,
इस सिख दे घर आए, इस सिख ने महाराज जी दे दर्शन कीते,
बंदन करके बिने उचारी,
महाराज जी नू बंदना करके सिख ने बेनती कीती,
उठ कर चलिए सदन मजारी।
सतगुरु जी बाहर आके बैठे सी नगर तो, सिख नू पता लगा दर्शन कीते, कहन लगा महाराज कृपा करो अपने सेवक दा घर पवित्र करो,
चरण परे ते पावन होवे,
जदों तुहाडे चरण मेरे घर च पैणगे ओ घर पवित्र हो जाएगा। महाराज ओ घर पावन हो जाएगा, क्योंकि जिथे तुसी अपने चरण टिकाउंदे ओ थां रिहावली हो जांदी है, ओ थां भागशाली हो जांदी है। जिथे जाइब है मेरा सतगुरु सो थान सुहावा राम राजे। महाराज जिथे बाबा पैर धर पूजा आसन थापन सोवा, महाराज जी अपने चरण पा के मेरा घर पवित्र करो।
बचन सुने ते कलुख कटे हैं,
जदों तुहाडे बचन सुनांगे ते तुहाडे बचन सुन के साडे पाप कटे जानगे।
पाओ बिलोक करम मन बानी,
अपने इस सिख दा सतगुरां ने प्रेम वेखिया के मन बच कर्म करके गुरसिख दे हिरदे विच प्रेम है।
गमने तैन केत गुण खानी,
गुणा दी खान सतगुरु सच्चे पातशाह जी महाराज इस सिख दे घर चल पए।
सिख के एक सुत एक घर नारी,
गरीब सिख है, एक एदा छोटा जा बच्चा है घर विच लड़का, एक एदी घर वाली है।
ग्रसियो हो तो दारिद मैं पारी,
घर च दारिद है, दारिद कहंदे ने गरीबी नू, गरीबी करके ग्रसिया होया सी। गरीबी दा दुख बड़ा वड्डा दुख हुंदा है, कहंदे उस गरीबी दे दुख करके बड़ा आतुर है, पर कदे गुरु पातशाह नू लांभा नहीं सी दित्ता सिख ने। भावे घर च गरीबी है पर कदे उलांभा नहीं दिता भी साहब ने सानू कुछ दिता नहीं। वो कहिंदे इन्ना कुछ दिता है, जदों इतिहास पढ़दे आ ना ते मन नू इन्ना धीरज प्राप्त हुंदा साडा इतिहास सुन के पढ़ के। वो समा सी सिंघां ते भी जदों सिंघां नू कई कई दिन प्रशादा नहीं सी मिलदा छकण, इहो जिहा आलम होना, जंगलां च पत्ते आदक खा के गुजारा कर लैणा, वो भी कई बेरी खाने नसीब ना होने। ते जदो एक सिंह ने दूजे सिंह नू पुछना भाई मिलना गिलना ना आपस विच भी की हाल है, ते जेने कई दिना दा भोजन नहीं सी ना छकिया हुंदा, कमर कस्से नाल अपनियां अंदरा कठियां कीतियां बन्नियां हुंदियां सी कमर कस्से नाल कपड़े नाल, ता वो अगो ये नहीं सी कहिंदा भी भुखे मर गए हां। उहदा अगो जवाब हुंदा सी सिंघा कलगीधर ने जगीरां लाईयां होईयां ने बख्शियां होईयां, क्योंकि सिंघां अंदर ये निश्चा सी कि समा आवेगा जदों साडे कोल अपणियां जगीरां होणगीआं, असीं ना लवांगे जगीरां पर साडे जिहड़े वारस होणगे ओह तां जगीरां दे मालक बणनगे ना। उहनां नूं अपणियां जगीरां दी कांखा नहीं सी, उहनां आखिआ जिहड़े आउण वाले समें च साडे वारस होणगे ओ जगीरां दे मालक होणगे, उहनां नूं साडे वांगू गुलामी दीआं जंजीरां विच जकड़ के अपनी जिंदगी बतीत नहीं करनी पवेगी, ओ अपने आजाद देश दे आजाद मालक होणगे। इहो जिहा समां सी खालसा जी, धन ने गुरु के लाल जिन्हां कदे उलांभा नहीं सी दित्ता, एक मुठ छोलियां दी खा के उत्तों पाणी पी के तेग नूं चलाए, कूर कूर मौत नू डरावे तेरा प्यारा खालसा। एहो जा समा, कहदे सिख दे घर गरीबी है ते दारद दे नाल गरीबी दे नाल ए सिख दा घर ग्रसिया होया है। पातशाह इहदे नू इहनू भी कृपार्थ करनी आए है ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।